ਪ੍ਰਭੂ ਦੇ ਵਚਨਾਂ ਦੀ ਵਿੱਚ ਸੁਣਾਏ। ਹੁਣੇ ਹੁਣ ਸਿੰਘ ਸਾਹਿਬ ਯਾਨੀ ਵਿਕਾਰ ਸਿੰਘ ਜੀ ਕਿਰਪਾ ਪਿਆ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਤੌਬਦਾਰੀ ਕਰ ਰਹੇ, ਸਮਾਂ ਆਪਣੀ ਰਫ਼ਤਾਰ ਕਰਿਆ ਜਾ ਰਿਹਾ। ਗੁਰਬਾਣੀ ਦੇ ਆਧਾਰ ਤੇ ਮੈਂ ਆਪ ਜੀ ਦੇ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦਾ ਗੁਰਬਾਣੀ, ਕਿਉਂਕਿ ਨਾਮ ਜਿਹੜਾ ਗੁਰਮਤਿ ਅਨੁਸਾਰ ਜਪਿਆ ਜਾਵੇ ਉਹ ਵੀ ਸਕਦਾ ਹੈ। ਗੁਰਮਤ ਨਾਮ ਦਾ ਪ੍ਰਾਣ ਸਿਖਾਉਂਦਾ, ਕੁਝ ਲੋਕੀ ਮੰਨਣਾ ਤੋਂ ਅਨੁਸਾਰ ਵੀ ਨਾਮ ਪਾਉਣਾ, ਸਾਡੇ ਸਿੱਖ ਜਗਤ ਜੀ ਵੀ ਪ੍ਰਵੇਸ਼ ਕਰ ਰਹੇ ਜਿਹੜੇ ਆਪਣੀ ਮਨ ਮਤ ਦੁਆਰਾ ਵੀ ਦਾਅਵਾ ਕਰਦੇ ਨੇ ਕਿ ਅਸੀਂ ਨਾਮ ਲਵਾ ਰਹੇ। ਜਿਹੜੀ ਜੁਗਤ ਗੁਰੂ ਗ੍ਰੰਥ ਸਾਹਿਬ ਨੂੰ ਪਰਵਾਨਾ ਹੋਵੇ, ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਰਵਾਨਾ ਹੋਵੇ, ਉਹ ਕਦੇ ਵੀ ਕਿਸੇ ਨੂੰ ਪਰਵਾਨ ਨਹੀਂ ਦੇ ਸਕਦੀ, ਸਾਡਾ ਭਲਾ ਵੀ ਨਹੀਂ ਕਰ ਸਕਦਾ। ਮੈਂ ਕਿਸੇ ਦੀ ਟਿਕਟ ਵੀ ਨਹੀਂ ਕਰੇਗਾ। ਉਹਨਾਂ ਦੋ ਸੱਤ ਪੁਰਸ਼ਾਂ ਦੀ ਅਵਸਥਾ ਜੋ ਮੈਨੂੰ ਮਹਿਸੂਸ ਹੁੰਦੀ ਹੈ, ਜੋ ਮੈਂ ਸੰਤ ਬਾਬਾ ਹਰਗਤ ਸਿੰਘ ਜੀ ਦੇ ਜੀਵਨ ਨੂੰ ਪੜ੍ਹਿਆ ਔਰ ਸਿੰਘ ਸਾਹਿਬ ਦੀ ਭਾਈ ਜਸਵੀਰ ਸਿੰਘ ਦੇ ਨਾਲ ਤਾਂ ਬਹੁਤ ਦੇਰ ਤੋਂ ਲੰਮੀ ਜ਼ਿੰਦਗੀ ਦੀ ਸਾਂਝ ਹੈ। ਜਦੋਂ ਬਿਲਕੁਲ ਛੋਟਾ ਜਿਹਾ ਜਥਾ ਲੈ ਕੇ ਚੰਗੇ ਤੇ ਚੱਲ ਰਹੇ ਸਨ, ਨਾਮ ਬੜਾ ਇੱਕ ਅਹਿਮ ਸਵਾਲ ਹੈ ਕਿ ਨਾਮ ਦੀ ਪਰਿਭਾਸ਼ਾ ਕੀ ਹੈ। ਦੂਸਰਾ ਸਵਾਲ ਹੈ ਕਿ ਨਾਮ ਦੀਆਂ ਕਿਸਮਾਂ ਕਿੰਨੀਆਂ। ਤੀਸਰਾ ਸਵਾਲ ਹੈ ਕਿ ਕਿਰਤਮ ਨਾਮ ਕਿਹੜੇ ਹਨ ਤੇ ਪਰਮਪੁਰਬ ਦਾ ਨਾਮ ਕਿਹੜਾ ਹੈ। ਭਾਵੇਂ ਸਾਰੇ ਅਹਿਮ ਸਵਾਲ ਨੇ, ਪਰ ਇਹਨਾਂ ਵਿੱਚੋਂ ਦਾਸ ਬਹੁਤ ਹੀ ਬਰੀਕੀ ਵਿੱਚ ਨਾ ਜਾਏ। ਮੈਂ ਕੇਵਲ ਉਹਨਾਂ ਸਤਪੁਰਸ਼ਾਂ ਦੀ ਯਾਦ ਵਿੱਚ ਬੈਠੇ ਹਾਂ ਜਿਨ੍ਹਾਂ ਨੇ ਅਵਸਥਾ ਬਣਾਈ। ਨਾਮ ਜਪਣ ਵਾਲਿਆਂ ਦੀਆਂ ਦਸ ਅਵਸਥਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਸ਼ਾਇਦ ਕਿਸੇ ਨੂੰ ਇਹ ਗੱਲ ਥੋੜ੍ਹੀ ਬਹੁਤ ਕੋਪਰੀ ਲਵੇ, ਪਰ ਗੁਰਬਾਣੀ ਅਨੁਸਾਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੱਡਣ ਵਾਲੇ ਮਹਾਂਪੁਰਸ਼ਾਂ ਦੀ ਰਚਨਾ ਤੋਂ ਸੁਣਿਆ। ਅਰਦਾਸ ਉਹਨਾਂ ਬ੍ਰਹਮ ਗਿਆਨੀਆਂ ਦੇ ਬਚਨ ਦੇ ਪਹਿਰੇ ਵਿੱਚ ਰਹਿੰਦਾ ਹੋਇਆ ਜੋ ਕੁਝ ਉਹਨਾਂ ਦੀ ਰਸਮ ਤੋਂ ਪ੍ਰਾਪਤ ਹੋਇਆ ਆਪ ਜੀ ਦੇ ਨਾਲ ਸਾਂਝਾ ਕਰ ਦਿੰਦੇ। ਚਾਰ ਅਵਸਥਾ ਦਾ ਬਹੁਤ ਪ੍ਰਚਾਰ ਹੈ, ਛੇ ਅਵਸਥਾ ਦਾ ਬਹੁਤ ਪ੍ਰਚਾਰ ਹੈ। ਜਿਵੇਂ ਚਾਰ ਦੇਸ਼ਾਂ ਹਨ, ਪੂਰਬ, ਪੱਛਮ, ਉੱਤਰ, ਦੱਖਣ, ਇਹਨਾਂ ਦਾ ਬਹੁਤ ਪ੍ਰਚਾਰ ਹੈ, ਪਰ ਦਿਸ਼ਾ ਦਸ ਹੀ ਹੋਇਆ ਕਰਦੀ ਹੈ। ਚਾਰ ਦਿਸ਼ਾ, ਚਾਰ ਦਿਸ਼ਾ ਜਿਹਦੇ ਵਿੱਚ ਈਸ਼ਾਨ, ਨੈਣ, ਵੈਰੀ, ਅਗਨ, ਇਹ ਚਾਰ ਬੋਲੇ, ਇੱਕ ਆਕਾਸ਼ ਦਾ ਪਾਸਾ, ਇੱਕ ਧਰਤੀ ਦਾ ਪਾਸਾ, ਦਸ ਦੇ ਸਪੋਜ ਮੈਂ ਦਿੰਦੇ ਹੋ, ਦਸ ਦਿਸ਼ਾ ਵੀ ਹੈ, ਚਾਰ ਵੀ ਹੈ। ਇਸ ਤਰ੍ਹਾਂ ਅਵਸਥਾ ਚਾਰ ਵੀ ਹੈ ਅਤੇ ਅਵਸਥਾ ਦਸ ਵੀ ਹੈ। ਮੇਰੇ ਕਹਿਣ ਤੋਂ ਬਾਅਦ ਸੰਤ ਬਾਬਾ ਫਤਿਹ ਸਿੰਘ ਜੀ ਇਹ ਅਵਸਥਾ ਮਿਲ ਗਈ। ਸਿੰਘ ਸਾਹਿਬ ਜੀ ਬਹੁਤ ਬੜੇ ਵਿਦਵਾਨ ਕਾਬਿਆ ਬੈਠੇ ਹੈ, ਬਾਬਾ ਜੀ ਸਾਰੇ ਦਿਨ ਦੀ ਬੰਦਗੀ ਕਰਨ ਵਾਲੇ ਹੈ। ਮੈਂ ਕੋਈ ਸਾਥੀ ਨਹੀਂ ਸੁਣਾ ਸਕਾਂ, ਕੋਈ ਦਸਤਾਰ ਵੀ ਨਹੀਂ ਸੁਣਾ ਸਕੂ, ਕੇਵਲ ਗੁਰਬਾਣੀ ਦੀਆਂ ਤੁਕਾਂ ਅਵਸਥਾ ਦੀਆਂ ਆਪ ਜੀ ਨਾਲ ਸਾਂਝਾ ਕਰਦਾ। ਪਹਿਲੀ ਅਵਸਥਾ ਨਾਮ ਜਪਣ ਵਾਲੇ ਦੀ ਜਿਸ ਥਾਂ ਤੋਂ ਸ਼ੁਰੂ ਹੁੰਦੀ ਹੈ ਉਹਨੂੰ ਬੈਖਰੀ ਕਹਿੰਦੇ। ਬੈਖਰੀ ਅਵਸਥਾ ਦੀਆਂ ਸੈਂਕੜੇ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਜੀ ਲੱਭ ਸਕਦੀਆਂ, ਕੇਵਲ ਥੋੜ੍ਹੀਆਂ ਜਿਹੀਆਂ ਆਪ ਜੀ ਦੇ ਧਿਆਨ ਵਿੱਚ ਲਿਆਉਣ ਲੱਗੋ। ਰਸਨਾ ਜਪ ਕੇ ਹੀ ਜਦੋਂ ਰਸਨਾ ਤੇ ਜਾਪ ਆ ਜਾਏ, ਭਾਵੇਂ ਉਹ ਰਾਮ ਹੈ, ਅੱਲਾ ਹੈ, ਖੁਦਾ ਹੈ, ਵਾਹਿਗੁਰੂ ਹੈ, ਸਤਨਾਮ ਹੈ, ਓਮ ਹੈ, ਕੋਈ ਸ਼ੁਭ ਹੈ, ਕੋਈ ਬੋਲਿਆ ਰਾਮ ਰਾਮ, ਕੋਈ ਬੋਲਿਆ, ਇਹਦੇ ਨਾਲ ਮੈਂ ਕੋਈ ਲੈਣ ਦੇ ਨਹੀਂ, ਇਹ ਅਵਸਥਾ ਸਾਰਿਆਂ ਦੀਆਂ ਸਾਡੀਆਂ। ਰਸਨਾ ਜਪਦੀ ਤੁਰੀ ਤੁਰ ਭੋਜਨ ਦੀ ਵਿਰਾਹੀ ਪਹਿਲਾਂ ਰਸਨਾ ਦੀ ਰੱਖੀ ਜਾਂਦੀ ਹੈ। ਭੋਜਨ ਦਾ ਵੀ ਇਹੀ ਵਿਧਾਨ ਹੈ ਕਿ ਜੋ ਕੁਛ ਤੁਸੀਂ ਮਿਹਨਤ ਨੂੰ ਦੇਣਾ ਚਾਹੁੰਦੇ ਹੋ ਪਹਿਲਾਂ ਉਹ ਤੁਹਾਨੂੰ ਜੀਵ ਦੇ ਉੱਤੇ ਹੀ ਰੱਖਣਾ ਪਏਗਾ। ਜਿਹੜਾ ਨਾਮ ਅੰਦਰ ਲੈ ਕੇ ਜਾਣਾ ਚਾਹੁੰਦੇ ਹੋ ਉਹ ਵੀ ਰਸਨਾ ਦੇ ਹੀ ਰੱਖਣਾ ਪਏਗਾ, ਇਹ ਵਿਧਾਨ ਹੈ। ਰਸਨਾ ਜਪ ਕੇ ਹੀ ਤੁਹੀ ਤੁਹੀ ਦੂਸਰਾ ਪ੍ਰਮਾਣ ਰਸਨਾ ਗੁਣ ਗੋਪਾਲ ਨੇ ਤੀਸਰਾ ਪ੍ਰਮਾਣ ਕਬੀਰ ਮੇਰੀ ਸਿਮਰਨੀ ਕਬੀਰ ਨੇ ਮਾਲਾ ਸੁਣ ਦਿੱਤੀ ਕਿਹਾ ਮੈਨੂੰ ਹੁਣ ਮਾਇਆ ਦੀ ਲੋੜ ਨਹੀਂ ਮਾਲਾ ਦੀ ਕਹਿੰਦੇ ਕਬੀਰ ਇਹ ਕਿਆ ਬਾਤ ਹੈ ਬੜੀ ਮਾਲਾ ਦੇ ਦਿੰਦੇ ਸੀ ਕਹਿੰਦੇ ਹੁਣ ਮਾਲਾ ਮੇਰੀ ਕੀ ਕਰਨ ਲੱਗ ਪਈ, ਸਰੀਰ ਮੇਰੀ ਸੁਮਿਰ ਨਹੀਂ, ਰਸਮਾਂ ਉੱਪਰ ਰਾਮ ਆਦਿ ਯੁਗਾ ਦੀ ਸਗਰ ਭਗਤ ਤਾਂ ਤੋਂ ਸੁਖ ਦਿੱਤਾ। ਰਸਨਾ ਉਜਰੈ ਹਰ ਹਰੇ ਗੁਣ ਗੋਬਿੰਦ ਗਿਆਨ, ਰਸਨਾ ਉਜਰੈ ਗੁਣਵੰਤੀ ਕੋਈ ਨਾ ਪੁੱਜਿਆ ਦਾਨ, ਨਾਮਾ ਕਹੇ ਤੁਰਨਾਨ ਮੁਖ ਦੇ ਨਾਲ ਸੰਭਾਲ। ਕਬੀਰ ਕਹਿੰਦਾ ਮੈਂ ਉਸ ਮੁੱਖ ਨੂੰ ਧਨ ਕਹਿਣਾ, ਕਬੀਰ ਸੋ ਮੁੱਖ ਧਨ ਹੈ ਜੈ ਮੁੱਖ ਗਈ ਆਰਾਮ। ਇਹੋ ਜਿਹੀਆਂ ਸੈਂਕੜੇ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਜੋ ਆਪ ਦੀ ਲੱਭ ਸਕਦੇ ਹਨ। ਇਸ ਤੋਂ ਅਗਲੀ ਦੱਸਦਾ ਉਹ ਹੈ ਕਣਕ ਦੀ, ਉਸਦਾ ਨਾਮ ਹੈ ਮਧਵਾ ਬੈਕਰੀ ਕੁਮਾਰ, ਜੋ ਮੈਂ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਦਾ। ਇਹ ਵਿਅਕਤੀ ਗਾਣੀ ਹੈ, ਉੱਚੀ ਆਵਾਜ਼ ਜੋ ਕੰਨਾਂ ਤੱਕ ਪਹੁੰਚ ਜਾਏ, ਜਿਹੜੀ ਆਵਾਜ਼ ਕੰਨਾਂ ਤੱਕ ਨਾ ਜਾਏ ਕੰਠ ਵਿੱਚ ਰਹਿ ਜਾਏ ਉਹਨੂੰ ਮਧਵਾ ਕਿਹਾ ਜਾਂਦਾ। ਇਹ ਨਾਮ ਦੀ ਦੂਸਰੀ ਸਟੇਜ ਹੈ। ਐਸਾ ਨਾ ਹੋਵੇ ਕਿ ਮੇਰੇ ਨਗਰ ਦੇ ਅੰਦਰ ਇੱਕ ਭਲਾ ਪੁਰਸ਼ ਸਕੂਲ ਦੇ ਵਿੱਚ ਮੇਰੇ ਬੇਟੇ ਨਾਲ ਵੀ ਪੜ੍ਹਦਾ ਰਿਹਾ, ਉਹ ਬਹੁਤ ਵਧੀਆ ਸਕੂਲ ਜਾਂਦਾ। ਮੈਂ ਦੇਖਿਆ ਮੈਂ ਕਿਸੇ ਪੁੱਛਿਆ ਕਾਕਾ ਤੂੰ ਕਿਹੜੀ ਕਲਾਸ 'ਚ ਹੈ, ਕਿਉਂਕਿ ਬੇਟਾ ਮੇਰਾ ਤਾਂ ਚਲਿਆ ਗਿਆ ਸੱਤਵੀਂ ਅੱਠਵੀਂ 'ਚ, ਉਹ ਕਹਿੰਦੇ ਜੀ ਮੈਂ ਪਹਿਲੀ ਕਲਾਸ ਦੇ ਵਿੱਚ ਹੀ, ਕੋਈ ਜਮਾਤ ਪਾਸ ਹੀ ਨਹੀਂ ਕੀਤੀ ਭਾਈ ਕੁਛ ਨੇ। ਕਿਤੇ ਇਹ ਨਾ ਹੋਵੇ ਕਿ ਬੇਥਰੀ ਦੇ ਵਿੱਚ ਆਪਣਾ ਜੀਵਨ ਸਾਰੇ ਜਾ ਕੇ ਅਵਸਥਾ ਕਰਨਾ ਆਵੇ ਕੋਈ ਨਾ। ਪਹਿਲੀ ਵਾਰ ਅਵਸਥਾ ਦਾ ਗਿਆਨ ਹੋਵੇ ਸਾਨੂੰ ਕਿ ਨਾਮ ਜਪਣ ਵਾਲੇ ਨੂੰ ਕਿਹੜੀ ਕਿਹੜੀ ਅਵਸਥਾ ਆਉਣ ਵਾਲੀ ਹੋਵੇ, ਫਿਰ ਅਸੀਂ ਕੀ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਕੇਵਲ ਪਾਠ ਕਰਕੇ ਉਹਨੂੰ ਤਾਂ ਬਣਾ ਲਏ, ਯੋਗ ਸਿਮਰਨ ਵਿੱਚ ਨਹੀਂ ਲੱਗਿਆ ਗੁਰੂ ਸਾਹਿਬ। ਇੱਕ ਹੋਰ ਆਪ ਜੀ ਦੇ ਧਿਆਨ ਰਹੇ ਬਾਤ ਬੈਕਰੀ ਬਾਣੀ ਦੁਆਰਾ ਵਾਹਿਗੁਰੂ 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 ਵਾਹਿਗੁਰੂ, ਇਹ ਕਹਿਣ ਤੋਂ ਬਾਅਦ ਤੁਹਾਨੂੰ ਵਾਹਿਗੁਰੂ ਦਾ ਸ਼ਬਦ ਰੋਕਣਾ ਪਏਗਾ। ਇਹ ਯਾਦ ਵਿੱਚ ਅਧੂਰਾ ਬਣ ਗਿਆ ਕਿ ਜਦੋਂ ਸਾਹ ਅੰਦਰੋਂ ਲਓਗੇ ਉਦੋਂ ਬੈਕਰੀ ਬਾਣੀ ਬੰਦ ਹੋ ਜਾਏਗੀ। ਕੋਈ ਅੰਦਰ ਨੂੰ ਸਾਹ ਜਾਂਦਿਆਂ ਬੋਲ ਨਹੀਂ ਸਕਦਾ, ਇਹ ਵਿਧਾਨ ਮੇਰੇ ਦਾਦੇ ਦਾ, ਇਹ ਪ੍ਰਕਿਰਤੀ ਗੱਲ ਨਹੀਂ ਹੈ। ਪਰ ਜਦੋਂ ਜਾਪ ਮਤਵਾ ਵੀ ਚਲਾ ਜਾਏਗਾ, ਹੈਰਾਨੀ ਦੀ ਬਾਤ ਹੈ, ਜਾਪ ਬਾਹਰ ਜਾਂਦਿਆਂ ਵੀ ਤੇ ਅੰਦਰ ਸਵਾਸ ਪਾਉਂਦਿਆਂ ਵੀ ਜਪ ਸਕਦੇ ਹੋ ਬੜੇ ਆਰਾਮ ਨਾਲ, ਜਾਪ ਰੋਕਣਾ ਨਹੀਂ ਪੈਂਦਾ। ਇਸ ਨਾਲੋਂ ਇਸ ਦਾ ਕਿੰਨਾ ਮਹੱਤਵ ਜਾਵੇ ਹੈ, ਵਾਹਿਗੁਰੂ ਵਾਹਿਗੁਰੂ ਤੁਸੀਂ 100 ਵਾਰ ਕਹਿ ਦਿੱਤਾ, ਮਤਵਾ ਜੇ 1 ਵਾਰ ਕਹਿ ਦਿੱਤਾ ਪਾਣੀ ਕੋ ਜਾਓਗੇ। ਸਤਿਪੁਰਸ਼ ਕਿਉਂ ਅੱਗੇ ਲੱਗ ਜਾਂਦੇ ਨੇ ਦੁੱਖ ਸਨ, ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਨੂੰ ਪਹੁੰਚ ਰਹੇ ਨੇ। ਦੂਸਰੀ ਅਵਸਥਾ ਕਣਕ ਦੀ ਹੈ। ਮੈਂ ਆਪ ਜੀ ਤੋਂ ਖਿਮਾ ਮੰਗਦਾ ਕਿ ਜਿਹੜਾ 5 ਘੰਟੇ ਦਾ ਕੰਮ ਮੈਂ ਅੱਧੇ ਘੰਟੇ 'ਚ ਕਰਨ ਲੱਗਿਆ, ਇਹ ਸਟੇਜ 'ਤੇ 5 ਘੰਟੇ 'ਚ ਕੀਤਾ ਸੀ ਕਿਸੇ ਵੇਲੇ। ਗੁਰਮੁਖ ਐਸਾ ਬਣਾ ਰਹੇ ਸੀ, ਕੋਈ ਕੰਪਨੀ ਵਾਲੇ ਸੀ ਮੇਰੇ ਨਾਲ ਹੀ ਯਾਰ ਪਰਾਣਾ ਸਾਹਿਬ ਤੋਂ ਅਲਟੂ ਕੰਪਨੀ, ਇਹ ਉਸ ਵੇਲੇ 5 ਘੰਟੇ ਲੱਗੇ ਸੀ। ਅਰ 5 ਵਾਰ ਇਹ ਵਾਰ ਵਾਰ ਉਹਨਾਂ ਨੇ ਹੌਲੀ 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 ਕਰਦੇ ਰਹੇ, ਹਰ ਮਹੀਨੇ ਹੋਵੇ ਸੀ। ਖੈਰ ਦੋ ਵਿਚਾਰ ਵੀ ਜਦੋਂ ਬੰਦਾ ਕੋਈ ਤਾੜੀ ਦੇ ਕੰਮ ਕਰੇ ਵੀ ਕੁਛ ਰਹਿ ਜਾਂਦਾ ਵੀ ਕਿਹੜੇ ਵਿਭਾਗ। ਦੂਸਰੀ ਵਰਗਾ ਕਣਕ, ਉਹਦੇ ਵਿੱਚ ਸਤਿਗੁਰਾਂ ਦੇ ਬੜੇ ਪ੍ਰਮਾਣ, ਤੇ ਕਣਕ ਦੀ ਬਾਣੀ 'ਚ ਕਣਕ ਰਣੀ ਰਾਮ ਰਾਮ ਮਾਲਾ, ਇਹ ਮਾਲਾ ਜਿਹੜੀ ਕਬੀਰ ਕਹਿੰਦਾ ਸੀ ਮੇਰੀ ਰਸਨਾ ਤੇ ਆਈ, ਤੇ ਕਬੀਰ ਕਹਿੰਦਾ ਕਣਕ ਵਿੱਚ ਵਿਚਰੇ, ਕਣਕ ਰਣੀ ਰਾਮ ਰਾਮ ਮਾਲਾ ਹਾਸ ਤੁਸੀਂ ਪ੍ਰੇਮ ਧਾਰਦੀ, ਕਣਕ ਦੀ ਮਾਲਾ ਜੇ ਆਰਾਮ ਸਨ ਸਲਾਮ ਪੈਦਾ ਕਰੋ ਸਲਾਮ। ਕਬੀਰ ਰਮੀਲਾ ਕੰਠ ਮਿਲ ਚੁੱਕਾ ਸਮਝਣ ਯਾਰ, ਸਖੀ ਮੋਰੋ ਕੰਠ ਰਤਨ ਫੇਕ ਤੋਂ ਵਿਨਾਸ਼ਨਾ, ਕੋਪ ਤੋਂ ਵਰਤਾ ਵਿਆਪੀ ਅਗਿਆਨ ਦੀ ਜੜ੍ਹ ਤਾਂ ਨਹੀਂ ਵਿਆਪੀ ਕਿ ਕੰਠ ਮਿਲਿਆ ਰਜਾਉਣ, ਜਦੋਂ ਕੰਠ ਦੀ ਵਾਹਿਗੁਰੂ ਦਾ ਨਾਮ ਮਿਲ ਜਾਵੇ। ਤੀਸਰੀ ਅਵਸਥਾ, ਕਿਉਂਕਿ ਕਾਹਲੀ ਹੈ ਥੋੜ੍ਹੀ ਜਿਹੀ, ਮੈਂ ਸਮੇਂ ਦੀ ਸੂਈ ਬੰਦ ਕਰ ਰਹੀ ਹੈ, ਇਸ ਕਰਕੇ ਜਦੋਂ ਖਿਆਲ ਥੋੜ੍ਹਾ ਜਿਹਾ ਸੂਈ ਵਿੱਚ ਵੀ ਹੋਵੇ ਤੇ ਆਪਣੇ ਵੀ ਪ੍ਰਕਰਨ ਵੱਲ ਹੋਵੇ ਗੜਬੜ ਹੋ ਜਾਂਦੀ ਹੈ, ਇੱਕ ਅਦਰ ਤੱਕ ਨਹੀਂ ਹੋਣਿਆ ਕਰਦੀ। ਮੈਂ ਆਪ ਜੀ ਨਾਲ ਵਿਚਾਰ ਸਾਰੀ ਕਰ, ਬਾਬਾ ਅਦਰ ਸਿੰਘ ਦੀ ਮਹਾਨਤਾ ਕਿਉਂ ਸੀ, ਆਸਮਾਨਤਾ ਉਹਨਾਂ ਨੇ ਗੁਰਬਾਣੀ ਦੀ ਅਵਸਥਾ ਲੱਗ ਰਹੀ ਪਰ ਅਮਲ ਕੀਤਾ। ਤੀਸਰੀ ਅਵਸਥਾ ਹੈ ਉਹਨੂੰ ਜਲਦੀ ਵੀ ਕਿਹਾ ਜਾਂਦਾ, ਧਿਆਨ ਵਿੱਚ ਰਹੇ ਬੈਕਰੀ ਦੇ ਦੋ ਹਿੱਸੇ, ਬੈਕਰੀ ਔਰ ਮਧਮ, ਇਹ ਜਾਪ ਜਿਹੜਾ ਇਹਨੂੰ ਉਪਾਸ ਜਾਪ ਕਿਹਾ ਜਾਂਦਾ। ਉਪਾਸ ਦੇ ਦੋ ਹਿੱਸੇ ਹੋ ਜਾਂਦੇ, ਮਾਨਸਿਕ ਜਾਪ ਦੇ ਫਿਰ ਦੋ ਹਿੱਸੇ ਹੋ ਜਾਂਦੇ, ਮਾਨਸਿਕ ਜਾਪ ਦੇ ਵਿੱਚ ਹਿਰਦੇ ਦਾ ਜਾਪ ਦੀ ਧੁਨੀ ਦਾ ਜਾਪ ਹੈ। ਹਿਰਦੇ ਦੇ ਜਾਪ ਦੇ ਵਿੱਚ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਰਾਮ ਨਾਮ ਉਹਨੇ ਰਹਿਓ, ਇਹਨੂੰ ਹਿਰਦੇ ਵਿੱਚ ਪਕੜ ਗਿਆ। ਹਿਰਦੇ ਦੀ ਪਕੜ ਵਿੱਚ ਰਾਮ ਆ ਗਿਆ کم ہاتھ اس کو 100 گنا زیادہ روٹی کر دے کر کھانے کی چار میں میرا ہردے نام بسائے ہردے نام بسائے ہو کر بیٹھے گرو کے آئے ہو جس ویل ہردے بس جائے وہ گنتی بھگتوں میں ہو جائے گی ہردے بسیا پار رہے بھگتوں میں رہے تو کبھی جانے کا سوئے ہردے رام مکھ رام میں ہوئے جی مکھ تو شروع کیا ہردے بھی وہی پہنچے گا سیدھا کوئی نہیں جا سکتا جب گڈی کی بیٹھتے نہیں گڈی اسٹیشن پہ تری نہیں اسٹیشن اگلے نہیں ہوں گے اس کو ہوئی بات رام نام جب ہردے مانے گرو ارجن دیو جی کہتے اگر تو رام کا نام ہردے سے جمے گا پلیا پت سیتی اپنے گھر جائے تو بڑی عزت کے نام اپنے گھر چلا جائے عزت نام تیسری وستا سواپ ہوئی چوتھی وستا جس کو مہاراج سر کہیں تن مہ دھیان دھیان مہ جانے گرمت پکا کہانی
بڑی وقت ہے جہاں جا فیکٹری کے مدما چلے گیا مدما جو پسندی بھی چلا گیا اہی جاپ اس دھیان دے پاؤنا چاہیے کہ دو طرح کا نام ہے ایک ورناتمک نام ہے ایک تناتمک نام ہے ورناتمک نام تو ہی تناتمک بنے گا بیٹری ورناتمک نام رہے گا اس کو اگلی اوستھا تناتمک نام ہو جائے گا گرو رام داس جی پرمان کرتے ہیں ہردے ہر 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 دھن اٹھتی یہ دھن پیدا ہوئے گی جہاں واحگرو سی بیٹری چ کہتے سی یہ دھن والے آئے گا ہردے جا کے جس ویل دھن پیدا ہوئی کوئی بھی بچہ ایک دن کی جوان تھوڑی ہو جاتا ہے برش پودا ایک دن سے تھوڑی اور گرد بن جاتا ہے ہر چیز جب جنم لے کی چھوٹی ہوئی ہے دھن ادھر چھوٹی ہے دھن وڈی ہوئی ہے جن کو جگہ جا گے یہ تن جا کے ہردے تو بعد ویکری مطلب پسند پڑا بھی چلی جائے پڑا کی ماڑی کے پرمان تن میں دھیان دھیان میں جانے رب دھیان لگا گرمکھا کی کہانی جی بھائی جسویر سنگھ کی سنت بابا آدر سنگھ جی کی اکت ہے کتنی میں نہیں آ سکتی گرمکھا اکت تھوڑے بھی کئی بہت بیٹھے ہوں گے گرمکھ جی کہانی کا سو میں نمسکار کرتا ہوں نہیں چلنا جنہیں تو جانے گرو کپڑا کمانے ان ہر تھی پر سد بجتے کون من ہر لائے ان ہر تم بجے نت بجے گائی سدگر مانی ان ہر بجے تن بجتے گر سب سریج ہے جس کا کن میں جاننا تر بھگت سریج ہے تن بجے ان ہر گورا من مانیا ہر سمونا اخیل کا پرمان دے کے تھی چھ وسط بن جائیں گے کم یہ سہج نہ کرنے والا یہ بہت سہج نہ کرنے والا سی جہاں تا داس کا بہت جلدی جلدی کر رہا ہے جو ساری نبی ہے سنسار کا تھرا ہے سنسار کا پوران کتھا ہے سچ تور کے وواد کو چھڈ کے میں ایک گل کر لگی جو گرو گرنتھ صاحب کرتے ہیں ناو کمل کے برما ہوتے ہیں سنسار کو ساجن والا وہ نبی کے بھی تو جمے ہیں سنسار کا جنم نبی کیوں ہے اج بھی ماتا کے پیٹ کو جنم لین والے کی ایک لمبی جی ناڑ جیڑی ماں کے جسم کے نال جڑی ہوتی ہے وہ ناڑیاں کہتے ہیں وہ ناڑ کٹنی پہنتی ہے بڑی لمبی ہوتی ہے وہ سا جسم بڑے ابھیاسی دنیا کے اندر ناپی کو شوبھ لگے ہیں کوئی بھی شبد ناپی تو اٹھتا ہے ہردے چ آؤں کنٹ بھی چاہتا ہے باہر سنسار والے پاس چلے جاتا ہے سنسار کے جن شبد وہ اتوں پیدا ہو کے باہر بھی جانے پر حیرانی کی بات ہے کہ واحگرو شبد باہر تو پیدا ہو کے اندر بھی جانا ہے بھگوان کے سہساریاں جوڑ کے دینا یہ مار کے اندر نو ہے سنسار کے شبدوں کا سنسار والے پاس نو ہے تیرا رب والے پاس نو ناو پاون گھر آسن ویسے ناوی کے پاؤن کا گھر بنے ہیں گربانی ناو پاون کر آسن ویسا گرمت گوئے قتل ہے جو سمجھ گرانتر نہیں کرتا چاہے تیر پر گوت سو میں ارتھ نہیں کر رہا پاٹ سنا رہے ارتھ کر دیا تو مہینے کا کم ہو جائے گا ارتھ آپ کا بنے میں کئی ٹکڑا آپ کی سیوا سے آگے کر دیتے جس میں جات تو نیو چلا جائے ਤੇ ਫਿਰ ਜਾ ਸਵਾਸਾਂ ਵਿੱਚ ਮਿਲ ਜਾਏਗਾ। ਮਹਾਂਪੁਰਸ਼ਾਂ ਨੇ ਕਈ ਵੀ ਦੱਸਿਆ ਕਿ ਬਸੰਤੀ ਦਾ ਜਾਪ ਜਿਹੜਾ ਹੈ ਉਹ ਬਸੰਤੀ ਜਾ ਕੇ ਸਵਾਸਾਂ ਚ ਰਲ ਲੱਗ ਜਾਏ। ਸੰਤਿਆਂ ਨੇ ਵੱਧ ਸੀਗਾ ਇਸ ਵਾਰ ਕੁਛ ਇਹ ਹੁਣ ਧੁਨੀ ਜਿਹੜੀ ਹੈ ਇਹ ਸਾਰੇ ਜਿਸਮ ਦਾ ਧੁਰਾ ਹੈ। ਜਿਸ ਵੇਲੇ ਜਾਪ ਧੁਨੀ ਵਿੱਚ ਚਲਾ ਗਿਆ ਇਸ ਤੋਂ ਜਾਪ ਦੀ ਸਟੇਜ ਸਵਾਸਾਂ ਦੇ ਵਿੱਚ ਕਿਉਂਕਿ ਸਵਾਸ ਜਿਹੜੇ ਨੇ ਪਾਉਣ ਦਾ ਕਾਰਨ ਆ ਵੀ ਏਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਵਹਣ ਜਨਮ ਨਾ ਆਉਂਦਾ ਜਨਮ ਨਹੀਂ ਆਉਂ ਪੁਰਸ ਵਾਸਤੇ। ਇਹ ਪੰਜਵੀਂ ਅਵਸਥਾ ਛੇਵੀਂ ਅਵਸਥਾ ਜਿਵੇਂ ਸਰੀਰ ਦੀਆਂ ਦਸ ਅਵਸਥਾ ਨੀ ਕਿਸੇ ਗੁਰਬਾਣੀ ਪਹਿਲੇ ਪਿਆਰ ਲੱਗਾ ਤੁਹਾਨੂੰ ਦੁੱਧ ਦੂਜੇ ਮਾਂ ਬਾਪ ਦੀ ਤੁਸ ਤੀਜੇ ਭਈਆ ਭਾਬੀ ਦੇ ਤੇ ਉੱਥੇ ਪਿਆਰ ਕੋਈ ਖੇਡ ਪੰਜਵੇਂ ਖਾਣ ਪੀਣ ਦੀ ਕਾਰ ਛੇਵੇਂ ਕਾਮਨਾ ਪੁੱਛਿਆ ਗਿਆ ਸੱਤਵੇਂ ਸੰਘ ਦੀ ਆਦ ਅਰਬਾਦ ਸੱਤਵੇਂ ਕਰੋੜ ਵਾਤਾਵਰਨ ਨੌਵੇਂ ਧੌਲੇ ਹੁੰਦੇ ਸਾ ਦਸਵੇਂ ਦੁੱਧ ਆ ਦਸ ਅਵਸਥਾ ਸਰੀਰ ਦੀ ਤੇ ਅਭਿਆਸੀ ਜ਼ਿੰਦਗੀ ਦੇ ਅੰਦਰ ਵੀ ਦਸ ਅਵਸਥਾ ਛੇਵੀਂ ਅਵਸਥਾ ਆ ਗਈ। ਫਿਰ ਜਾਪ ਰੋਮਾਂ ਚ ਚਲਿਆ ਜਾਂਦਾ ਕਿਉਂਕਿ ਰੋਮ ਵੀ ਸਾਹ ਲੈਂਦੇ ਹੈ ਕਿ ਅੱਜ ਦੇ ਵਿਗਿਆਨ ਨੇ ਸਿਰ ਕਰ ਦਿੱਤੀ ਗੱਲ ਕਿ ਮਤਾ ਜਾਣੇ ਹੋ ਕਿ ਸਾਹ ਨਾਸਾਂ ਦੀ ਮੂੰਹ ਨਹੀਂ ਆਉਂਦਾ ਕਿ ਰੋਮਾਂ ਦੀ ਵੀ ਸਾਹ ਰੋਮ ਵੀ ਸਾਹ ਲੈਂਦੇ। ਜਦੋਂ ਜਾਪ ਪ੍ਰਾਣਾ ਵੀ ਚਲਾ ਗਿਆ ਹਵਾ ਜਿਹੜੀ ਸਾਰੇ ਸਰੀਰ ਚ ਫੈਲੀ ਹੈ ਉਸ ਵੇਲੇ ਫਿਰ ਗੁਰਮੁਖ ਦੀ ਅਵਸਥਾ ਕੀ ਹੁੰਦੀ ਹੈ ਗੁਰਮੁਖ ਰੋਮ ਰੋਮ ਹਰ ਧਿਆਨ। ਦੇਖੋ ਜਿਹੜੀ ਅਵਸਥਾ ਨੂੰ ਗੁਰਬਾਣੀ ਤਸਦੀਕ ਕਰੇ ਉਹਦੀ ਮਨ ਯੋਗ ਹੋਏਗੀ। ਗੁਰਮੁਖ ਰੋਮ ਰੋਮ ਦਾ ਧਿਆਵ ਹੈ ਸਾਢੇ ਤਿੰਨ ਕਰੋੜ ਜਿਸਮ ਦੇ ਰੋਮ ਹਨ ਕਿਤੇ ਇੱਕ ਵਾਰੀ ਵਾਹਿਗੁਰੂ ਕਹਿਣਾ ਗੁਰੂ ਪਿਆਰੇ ਕਿਤੇ ਸਾਢੇ ਤਿੰਨ ਕਰੋੜ ਵਾਰ ਗਿਆ ਕਟਾਉਂਦੇ ਸਮੇਂ ਦੇ ਭਾਗਤ ਦੇ ਹਰ ਸੰਤ ਕੁਮਾਰੇ ਦਿਲ ਕਰਦਾ ਹਨ। ਰੋਮਾਂ ਤੋਂ ਬਾਅਦ ਅਵਸਥਾ ਇੱਕ ਹੋਰ ਆਏਗੀ ਉਹ ਵੀ ਗੁਰਬਾਣੀ ਵਿੱਚ ਲਿਖੀ ਹੋਈ ਹੈ। ਉਹ ਅਵਸਥਾ ਕੀ ਹੈ ਕਿ ਜਿੰਨੀਆਂ ਸੰਸਾਰ ਦੀਆਂ ਆਵਾਜ਼ਾਂ ਚਿੜੀਆਂ ਜਾਨਵਰ ਪਸ਼ੂ ਪੰਛੀ ਜੋ ਵੀ ਕੱਚ ਵਿੱਚ ਬੋਲਦੇ ਨੇ ਇਹ ਕਨਵਰਟ ਹੋ ਕੇ ਉਹ ਸਤਪੁਰਸ਼ ਨੂੰ ਜਿਹੜਾ ਨਾਮ ਅਭਿਆਸ ਨੇ ਪੁਕਾਇਆ ਉਹਨੂੰ ਕੇਵਲ ਉਹੀ ਆਵਾਜ਼ ਸੁਣੇਗੀ ਉਹਨੂੰ ਹੋਰ ਕੋਈ ਆਵਾਜ਼ ਨਹੀਂ ਸੁਣੇਗੀ। ਜੋ ਬੋਲਤ ਹੈ ਮਿਰਗ ਨੀਂਦ ਪਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋ। ਇਹ ਅਵਸਥਾ ਹੈ ਸਤਵੀਂ। ਅੱਠਵੀਂ ਅਵਸਥਾ ਹੈ ਉਹ ਸਤਪੁਰਸ਼ ਦੀ। ਅੱਠਵੀਂ ਅਵਸਥਾ ਵਿੱਚ ਸਾਰਿਆਂ ਦੇ ਹਿਰਦਿਆਂ ਦੇ ਅੰਦਰ ਜੋ ਪਰਮਾਤਮਾ ਬੈਠਾ ਹੋਇਆ ਉਹਦਾ ਜਾਪ ਕਰ ਰਿਹਾ ਨਾ ਔਰ ਉਹ ਸਾਰਿਆਂ ਦੇ ਹਿਰਦਿਆਂ ਦੇ ਬੈਠਾ। ਸਾਰਿਆਂ ਦੇ ਹਿਰਦਿਆਂ ਦੀ ਕਿਸ ਤਰੀਕੇ ਨਾਲ ਬੈਠਾ ਗੁਰੂ ਗ੍ਰੰਥ ਸਾਹਿਬ ਪ੍ਰਮਾਣ ਕਰਦੇ ਤੂੰ ਹਿਰਦੇ ਗੋਬਿੰਦ ਵਸਿਆ ਦਿਨ ਰਾਤੀ ਤੂੰ ਦਿਨ ਰਾਤ ਸਾਰਿਆਂ ਦੇ ਹਿਰਦੇ ਚ ਬੈਠੇ ਤੇਰਾ ਭਾਉ ਨਾ ਕੁਝ ਅਗਵਾਰੀ ਦੇ ਮੂਹਰ ਤੇ ਤੈਨੂੰ ਜਾਣਦੇ ਨਹੀਂ ਪਹਿਲਾਂ ਤਾਂ ਉਹ ਘਰ ਦੇ ਵਿੱਚ ਹੀ ਤੂੰ ਹਿਰਦੇ ਦੇ ਘਰ ਵਿੱਚ ਹੀ। ਉਸ ਵੇਲੇ ਜਦੋਂ ਅਵਸਥਾ ਬਣਦੀ ਹੈ ਇਸ ਅਵਸਥਾ ਦੇ ਵਿੱਚ ਜਿਵੇਂ ਜੋ ਬੋਲਦਾ ਹੈ ਮਿਰਗ ਨੀਂਦ ਦੇਖੋ ਇਹ ਅਵਸਥਾ ਸੰਤ ਬਾਬਾ ਅਦਰ ਸਿੰਘ ਜੀ ਦੀ ਹੋਈ ਬਡਰੋਚੀ ਪਿੰਡ ਦੀ ਚੱਕੀ ਰਾਜ ਪ੍ਰੇਮੀ ਮਿਸਤਰੀਆਂ ਨੇ ਉਹਦੇ ਉੱਤੇ ਇੱਕ ਕੁੱਜੀ ਜੀ ਬੰਦ ਹੁੰਦੇ ਸੀ ਕਈ ਕਈ ਮੀਲ ਆਟਾ ਧੋਣ ਵਾਲੇ ਆਉਂਦੇ ਰਹਿਣ ਚੱਕੀ ਚੱਲ ਪਏ ਉਹ ਕਿਤੇ ਤੜਕੀ ਜੋੜ ਦਿੱਤੀ ਸੀ ਰਾਜ ਪ੍ਰੇਮੀਆਂ ਨੇ ਉਹਦੀ ਧੁੱਪ ਧੁੱਪ ਦੀ ਆਵਾਜ਼ ਆਵੇ ਮਹਾਂਪੁਰਸ਼ ਬੈਠ ਕੇ ਨਾਲ ਜਥੇ ਨੂੰ ਅਭਿਆਸ ਕਰਾਇਆ ਕਰਦੇ ਸੀ ਆਨੰਦ ਲੈਂਦੇ ਰਹਿੰਦੇ ਕਹਿੰਦੇ ਭਾਈ ਇਹ ਆਵਾਜ਼ ਤਾਂ ਵੀ ਆਉਂਦੀ ਹੈ ਇਹ ਮਹਾਰਾਜ ਜੀ ਇਹ ਮਾਸੂਲੇ ਦਾ ਜ਼ਿਕਰ ਹੈ ਕਹਿੰਦੇ ਜੀ ਇਹ ਚੱਕੀ ਬਰੂਖੀ ਜੋੜ ਦਿੱਤੀ ਮਿਸਤਰੀਆਂ ਨੇ ਕਹਿੰਦੇ ਚੱਕੀ ਦੀ ਗੱਲ ਛੱਡੋ ਵੀ ਆਵਾਜ਼ ਕਾਹਦੀ ਆਉਂਦੀ ਹੈ ਕਹਿੰਦੇ ਜੀ ਚੱਕੀ ਦੀ ਸੰਤ ਹੱਸ ਰਹੇ ਕਹਿੰਦੇ ਕੀ ਕਹਿੰਦੀ ਹੈ ਕਹਿੰਦੇ ਜੀ ਧੁੱਪ ਧੁੱਪ ਕਹਿੰਦੀ ਹੈ ਮਹਾਂਪੁਰਸ਼ ਕਹਿੰਦੇ ਮੈਨੂੰ ਤਾਂ ਸੁਣਦੀ ਹੈ ਮਹਾਰਾਜ ਤੁਹਾਨੂੰ ਆਵਾਜ਼ ਕਹਿੰਦੇ ਆਵਾਜ਼ ਤਾਂ ਸੁਣਦੀ ਹੈ ਪਰ ਧੁੱਪ ਧੁੱਪ ਨਹੀਂ ਸੁਣਦੀ ਇਹ ਕੀ ਸੁਣਦੀ ਹੈ ਕਹਿੰਦੇ ਮੈਨੂੰ ਤਾਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਸੁਣਦੀ ਜੋ ਬੋਲ ਕਹਿ ਮੇਰੀ ਮੀਨ ਪੁੱਛੇ ਸੋਭਨ ਹਰ ਜਾਪ ਰਹੇ ਜੀ ਹੋਰ। ਇਸ ਤੋਂ ਬਾਅਦ ਅਵਸਥਾ ਆਈ ਜਿਹੜੀ ਨਾਮ ਦੇਵ ਨੇ ਹੰਢਾਈ ਹੈ ਸਾਰਿਆਂ ਦੇ ਹਿਰਦਿਆਂ ਦੇ ਅੰਦਰ ਨਾਮ ਦੀ ਆਵਾਜ਼ ਉਸ ਨੂੰ ਸੁਣ ਰਹੀ ਹੈ ਕਿਉਂਕਿ ਉਹਦਾ ਕਨੈਕਸ਼ਨ ਜੁੜ ਚੁੱਕਾ ਹੈ ਹਿਰਦਿਆਂ ਦੀ ਆਵਾਜ਼ ਹਿਰਦਿਆਂ ਤੇ ਬੈਠੇ ਪਰਮਾਤਮਾ ਦੀ ਆਵਾਜ਼ ਸੁਣਾਈ ਰਹਿੰਦੀ ਹੈ। ਸਭੇ ਘੱਟ ਨਾਮ ਬੋਲਦਾ ਹੈ ਰਾਮਾ ਬੋਲਦਾ ਹੈ ਰਾਮ ਬਿਨਾ ਉਹ ਬੋਲੇ ਨੇ ਏਕਲ ਮਾਟੀ ਕੁੰਜਲ ਚੀਟੀ ਪੰਜਨਾ ਹੈ ਬੋਲਣਾ ਨਾ ਉਹਨਾਂ ਨੂੰ ਸਾਰੀ ਜਗ੍ਹਾ ਉਹ ਪਰਮਾਤਮਾ ਦੀ ਆਵਾਜ਼ ਸੁਣਦੀ ਹੈ ਹਿਰਦਿਆਂ ਦੀ ਆਵਾਜ਼ ਸੁਣਦੀ ਹੈ। ਜੇ ਕਿਸੇ ਹਿਰਦੇ ਸੰਕਲਪ ਕਰ ਲਿਆ ਤੁਰਤ ਉਸ ਨੂੰ ਸਮਝ ਲੈਂਦੇ। ਇੱਕ ਮਹਾਤਮਾ ਰਾਏਪੁਰ ਤੋਂ ਸੰਤ ਬਾਬਾ ਅਦਰ ਸਿੰਘ ਜੀ ਦੇ ਕੋਲ ਬੈਠਾ
ਮਹਾਰਾਜ ਪਟਿਆਲੇ ਨੇ ਕੰਬਲੀ ਦਿੱਤੀ ਸੀ, ਕੋਈ ਬਹੁਤ ਸੁੰਦਰ ਕੰਬਲੀ ਜਿਹੜੀ ਰਾਜੇ ਮਹਾਰਾਜ ਜੀ ਹਿਲਾਉਂਦੇ ਸਨ, ਮਹਾਂਪੁਰਸ਼ਾਂ ਦੀ ਭੇਟ ਕੀਤੀ, ਉਹ ਸੰਤਾਂ ਦੇ ਦੁਆਲੇ ਲਈ ਹੋਈ ਹੈ, ਤੇ ਉਹ ਮਹਾਤਮਾ ਸੋਚਦਾ ਜੀ ਇਹ ਕੰਬਲੀ ਮੈਨੂੰ ਦੇ ਦੇਣ, ਸੰਤ ਸਰਦੀ ਬੜੀ ਹੈ, ਇਹਨਾਂ ਤੋਂ ਹੋਰ ਵੀ ਦੇ ਦੇਗਾ। ਮਹਾਂਪੁਰਸ਼ਾਂ ਨੇ ਕੰਬਲੀ ਲਾਈ ਸੰਤਾਂ ਦੇ ਦੁਆਲੇ, ਕਹਿੰਦੇ ਨਹੀਂ ਜੀ ਮਹਾਰਾਜ ਰਹਿਣ ਦੇ, ਰਹਿਣ ਦੇ। ਕਹਿੰਦੇ ਕਿਉਂ? ਕਹਿੰਦੇ ਜੀ ਨਹੀਂ ਰਹਿਣ ਦਿਓ। ਕਹਿੰਦੇ ਨਾਲੇ ਮੰਗ ਲੈ। ਕਹਿੰਦਾ ਮਹਾਰਾਜ ਸਾਰੇ ਗਵਾਹ ਮੈਨੂੰ ਮੰਗੀ ਨਹੀਂ ਹੈ। ਕਹਿੰਦੇ ਇਹ ਤਾਂ ਗੱਲ ਠੀਕ ਹੈ ਵੀ ਜ਼ਬਾਨ ਨਾਲ ਤਲੇ ਮੰਗੀ ਤਾਂ ਹਿਰਦੇ ਨਾਲ ਮੰਗਦਾ ਸੀ, ਉਹ ਹਿਰਦੇ ਦੇ ਜਾਪ ਦੇ ਨਾਲ ਕਨੈਕਸ਼ਨ ਜੁੜਿਆ। ਉਸ ਵੇਲੇ ਉਹ ਸਤਪੁਰਸ਼ ਅੰਤਰਜਾਮੀ ਹੋ ਜਾਂਦਾ, ਅੰਤਰਜਾਮੀ ਸਭ ਹੋ ਜਾਂਦਾ ਹਿਰਦੇ ਦੀ ਘੱਟ। ਇਸ ਤੋਂ ਬਾਅਦ ਅਗਲੇ ਕੀ ਅਵਸਥਾ ਹੋ ਗਈ, ਉਹ ਅਵਸਥਾ ਤੇ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਸਵਾਲ ਕੀਤਾ ਗਿਆ ਸੀ। ਮਹਾਂਪੁਰਸ਼ ਅਰਜ਼ ਕਰਦੇ ਸੀ ਉਸ ਅਵਸਥਾ ਦੇ, ਧਰਤ ਪਤਾਲ ਆਕਾਸ਼ ਹੈ ਮੇਰੀ ਜ਼ਿੰਦਗੀ, ਸਭ ਹਰ ਹਰ ਨਾਮ ਧਿਆਵਾ ਰਾਮ। ਜਦੋਂ ਅਭਿਆਸ ਪੱਕ ਜਾਏਗਾ, ਧਰਤੀ ਤੋਂ ਆਕਾਸ਼ ਤੋਂ ਜ਼ਰੇ ਜ਼ਰੇ ਦੇ ਵਿੱਚੋਂ ਉਹੀ ਆਵਾਜ਼ ਸੁਣੇਗੀ ਜਿਵੇਂ ਖੂਹ ਦੇ ਵਿੱਚ ਕੋਈ ਉਹੀ ਆਵਾਜ਼ ਦੇਵੇ, ਮੁੜ ਕੇ ਉਹੀ ਆਵਾਜ਼ ਧੁਨ ਦੀ ਪ੍ਰਤੀਧੁਨ ਹੋ ਕੇ ਕੰਨਾਂ ਨੂੰ ਸੁਣਦੀ ਹੈ। ਸਾਰੇ ਬ੍ਰਹਿਮੰਡ ਦੇ ਵਿੱਚੋਂ ਇੱਕੋ ਹੀ ਵਾਹਿਗੁਰੂ ਦੀ ਆਵਾਜ਼ ਸੁਣੇਗੀ, ਦੂਸਰੀ ਆਵਾਜ਼ ਕੋਈ ਨਹੀਂ ਸੁਣੇਗੀ। ਧਰਤ ਪਤਾਲ ਆਕਾਸ਼ ਹੈ ਮੇਰੀ ਜ਼ਿੰਦਗੀ, ਸੋ ਹਰ ਹਰ ਨਾਮ ਧਿਆਵਾ ਰਾਮ। ਪ੍ਰੇਮੀ ਕਹਿਣ ਲੱਗੇ ਮਹਾਰਾਜ ਜੀ ਕਿਵੇਂ ਹੋ ਸਕਦਾ, ਧਰਤੀ ਜਲ ਆਕਾਸ਼ ਜਲ ਹੈ, ਇਹ ਨਾਮ ਕਿਵੇਂ ਜਪ ਸਕਦੇ? 40 ਦਿਨ ਸਾਧਨ ਕਰਾਉਣ ਤੋਂ ਬਾਅਦ ਅਕਾਲ ਪੁਰਖ ਦਾ ਪੰਡੀ ਮੌਜੂਦ ਹੈ, ਜਾ ਕੇ ਦੇਖ ਸਕਦੇ। ਸੰਤਾਂ ਨੇ ਅਭਿਆਸੀ ਗੁਰੂ ਜੀ ਨੂੰ ਕਿਹਾ ਜੋ ਬਾਲਦੇ ਰਹੇ, ਉਹਨਾਂ ਨੂੰ ਫਿਰ 30-40 ਸਿੰਘਾਂ ਨੂੰ ਉੱਥੇ ਕਮਰੇ ਵਿੱਚ ਬਾਲ ਲਿਆ, ਤੇ ਬਾਲ ਕੇ ਕਮਰੇ ਵਿੱਚ ਮਹਾਂਪੁਰਸ਼ ਕਹਿਣ ਲੱਗੇ ਗੁਰਮੁਖੋ ਸੋਨਾ ਚਾਹੁੰਦੇ ਹੋ ਵੀ ਧਰਤੀ ਨਾਮ ਕਿਵੇਂ ਜਪਦੀ ਜੀ? ਹਾਂ। ਕਹਿੰਦੇ ਚੰਗਾ ਇਸ ਤਰ੍ਹਾਂ ਕਰੋ, ਗੁਰਦੁਆਰੇ ਦੀ ਕੰਧਾਂ ਨੂੰ ਕੰਨ ਲਾ ਕੇ, ਕੁਟੀਆ ਦੀ ਕੰਧਾਂ ਨੂੰ ਕੰਨ ਲਾ ਕੇ ਸੁਣੋ ਆਵਾਜ਼ ਕੈਸੀ ਆ ਰਹੀ ਹੈ। ਕੰਨ ਨੂੰ ਜੀ ਆਵਾਜ਼ ਆਈ, ਕਹਿੰਦੇ ਜੀ ਮੂਲ ਮੰਤਰ ਦੀ ਆਵਾਜ਼ ਆ ਰਹੀ ਹੈ, ਸੰਤ ਮੂਲ ਮੰਤਰ ਪੜ੍ਹਨ ਲੱਗ ਗਏ। ਕਹਿੰਦੇ ਹੁਣ ਦੇਖੋ ਦਰਵਾਜ਼ਿਆਂ ਤੇ, ਕਹਿੰਦੇ ਜੀ ਹੁਣ ਵਾਹਿਗੁਰੂ ਮੰਤਰ ਦੀ ਆਵਾਜ਼ ਆਉਂਦੀ ਹੈ, ਉਹਨਾਂ ਨੇ ਵਾਹਿਗੁਰੂ ਮੰਤਰ ਤੇ ਆਪਣੇ ਸੁੱਖ ਕੇਂਦਰ ਕਰ ਲਏ। ਕਹਿਣ ਲੱਗੇ ਜੀ ਤੁਸੀਂ ਕਿਵੇਂ ਕਹਿੰਦੇ ਧਰਤੀ ਨਾਮ ਨਹੀਂ ਜਪ ਸਕਦੀ? ਇਹ ਕੰਧਾਂ ਵੀ ਜਪ ਰਹੀਆਂ, ਤਖਤੇ ਵੀ ਜਪ ਰਹੇ, ਇਹ ਅਵਸਥਾ ਹੈ। ਧਰਤ ਪਤਾਲ ਆਕਾਸ਼ ਹੈ ਮੇਰੀ ਜ਼ਿੰਦਗੀ, ਸਭਾ ਨਾਮ ਧਿਆਦਾ ਰਾਮ। ਨਾਮ ਜਪਣ ਵਾਲਿਆਂ ਦੀ ਮਹਿਮਾ ਰੱਬ ਮਾਨੂੰ ਦੇਣਗੇ, ਸਾਧ ਦੀ ਮਹਿਮਾ ਦੇ ਦਿੰਦੇ ਨੇ, ਨਹੀਂ ਜਾਣ ਸਕਦਾ ਕੋਈ। ਸੰਤ ਰਾਮ ਨੇ ਭੇਦ ਪੁੱਛਣਾ ਕਿ ਅਸੀਂ ਲਈ ਅਵਸਥਾ ਦੱਸਣੀ ਹੈ, ਦੱਸਣੀ ਅਵਸਥਾ ਉਹ ਕੀ ਹੈ? ਇੱਕ ਬ੍ਰਹਮ ਗਿਆਨੀ ਮਹਾਂਪੁਰਸ਼ ਵਿਦਿਆ ਮਾਰਤਨ, ਜਿਹਨਾਂ ਦੀ ਵਿਦਿਆ ਦੇ ਅੱਖਰ ਸਾਰੀ ਟਕਸਾਲ ਦੇ ਗੁਰਮੁਖ ਸਾਰੀ ਜ਼ਿੰਦਗੀ ਆਉਂਦੀਆਂ ਰਹਿੰਦੀ, ਦੁਨੀਆਂ ਤੱਕ ਪੀੜ੍ਹੀਆਂ ਤੱਕ ਪੀੜ੍ਹੀਆਂ ਪਕਾਈਆਂ ਸੰਤ ਗਿਆਨੀ ਗੁਰਮੁਖ ਸਿੰਘ ਦੇ ਕੀਤੇ ਅਨੁਭਵੀ ਅਰਥ ਕੋਈ ਵੀ ਨਹੀਂ ਜਮਿਆ ਪਾਉਣ ਵਾਲਾ।